ਵਾਹਿਗੁਰੂ ਸਾਹਿਬ ਜੀਓ।
ਸਲੋਕ ਸਹਿਜ ਕ੍ਰਿਤੀ ਮਹੱਲਾ ਪੰਜਵਾਂ।
ਤੁਸੀਂ ਅਵਤਾਰ ਸਿੰਘ ਜੀ ਮੱਥਾ ਟੇਕਣਾ ਰੁਕਾਵਟ ਨਾ ਪਵੇ, ਇੱਧਰ ਵੀ ਆਉਂਦੇ ਹਨ, ਇਸ ਪਾਸੇ ਨੂੰ ਫੁੱਕਦੇ ਨੇ।
ਸਲੋਕ ਸਹਿਜ ਕ੍ਰਿਤੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੰ ਗੁਰਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀਓ। ਕਾਂਸੀ ਦੇ ਵਿੱਚ ਵਿਦਵਾਨ ਹਰੀ ਲਾਲ ਤੇ ਕ੍ਰਿਸ਼ਨ ਲਾਲ ਜੀ ਗੋਪਾਲ ਦੱਤ ਦੇ ਪੋਤਰੇ ਹੋਏ ਹਨ। ਉਹਨਾਂ ਨੂੰ ਸਾਰੀ ਸ਼ਾਸਤਰ ਵਿੱਦਿਆ, ਵੇਦ ਵਿੱਦਿਆ, ਪੁਰਾਣ ਆਦਿਕਾਂ ਨੂੰ ਸਾਰਿਆਂ ਨੂੰ ਪੜ੍ਹ ਕੇ ਬੜੇ ਵਿੱਦਿਆ 'ਚ ਕੁਸ਼ਲ ਹੋ ਗਏ। ਬੜੀ ਸੰਸਾਰ ਦੇ ਅੰਦਰ ਵਿੱਦਿਆ ਦੀ ਖੋਜ ਕਰਕੇ ਮਨ ਦੀ ਸ਼ਾਂਤੀ ਵਾਸਤੇ ਯਤਨ ਕੀਤੇ, ਮੋਹ ਦੇ ਮੇਟਣ ਵਾਸਤੇ ਯਤਨ ਕੀਤੇ, ਕਿਸੇ ਸਾਧਨ ਕਰਕੇ ਮੋਹ ਨਾ ਮਿਟਿਆ। ਉਸ ਵੇਲੇ ਉਹਨਾਂ ਨੂੰ ਬੜੇ ਲੋਕਾਂ ਦੀ ਸੰਗਤ ਵੀ ਕੀਤੀ, ਫੇਰ ਵੀ ਮੋਹ ਦੀ ਨਿਵਿਰਤੀ ਨਾ ਹੋਈ। ਉਹਨਾਂ ਨੇ ਕਿਹਾ ਵੀ ਸਾਡੇ ਬਜ਼ੁਰਗ ਸਨ ਜੋ ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੋਂ ਵਰੋਸਾਏ ਸਨ, ਗੋਪਾਲ ਦੱਤ ਜੀ, ਅਤੇ ਸਾਡਾ ਜਿਹੜਾ ਪੜਦਾਦਾ ਸੀ ਉਸ ਨੂੰ ਵੀ ਕੁੱਤੇ ਦੀ ਜੂਨ 'ਚੋਂ ਛੁੱਟ ਕੇ ਮੁਕਤ ਹੋ ਕੇ ਬੈਕੁੰਠ ਵਾਸੀ ਹੋਇਆ ਸੀ। ਅਸੀਂ ਉਹਨਾਂ ਦੀ ਕੋਈ ਖਜ਼ਾਨੇ ਵਿੱਚੋਂ ਚੀਜ਼ ਭਾਲੀਏ। ਪੁਸਤਕਾਲੇ ਭਾਲਦਿਆਂ ਭਾਲਦਿਆਂ ਆਪਣੇ ਬਜ਼ੁਰਗਾਂ ਦੇ ਗੋਪਾਲ ਦੱਤ ਦੇ ਉਹਨਾਂ ਨੂੰ ਜਿਹੜੇ ਕੱਲ੍ਹ ਸੰਸਕ੍ਰਿਤ ਦੇ ਰਾਤ ਸਲੋਕ ਹੋਏ ਆ ਚਾਰੇ, ਪੜ ਪੁਸਤਕ ਸੰਧਿਆ ਵਾਦਨ, ਇਹ ਚਾਰੇ ਸਲੋਕ ਸਾਧ ਸੰਗਤ ਜੀ ਉਹਨਾਂ ਨੂੰ ਇੱਕ ਪੁਸਤਕਾਂ 'ਚੋਂ ਮਿਲੇ। ਉਹਨੂੰ ਜਦੋਂ ਪੜ੍ਹੇ ਤਾਂ ਮਨ ਸ਼ਾਂਤ ਹੋ ਗਿਆ, ਬੜੇ ਪ੍ਰਸੰਨ ਹੋਏ। ਸਿੱਖ ਸੰਗਤਾਂ ਨੂੰ ਪੁੱਛਿਆ ਕਿ ਗੁਰੂ ਨਾਨਕ ਸਾਹਿਬ ਦੇ ਅਸੀਂ ਦਰਸ਼ਨ ਕਰਨੇ ਆ, ਕਿੱਥੋਂ ਪ੍ਰਾਪਤ ਹੋਣ? ਸਾਰਿਆਂ ਨੇ ਕਿਹਾ ਗੁਰੂ ਸਾਹਿਬ ਤਾਂ ਸੱਚਖੰਡ ਵਿੱਚ ਜਾ ਨਿਵਾਸ ਕੀਤਾ ਹੈ, ਉਹਨਾਂ ਦੇ ਸਰੂਪ ਪੰਜਵੇਂ ਥਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹਨ, ਉਹ ਅੰਮ੍ਰਿਤਸਰ ਸਾਹਿਬ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਭਾਈ ਗੁਰਦਾਸ ਦੇ ਪਾਸੋਂ ਕਰਾ ਰਹੇ ਹੈ। ਇਹ ਜਦੋਂ ਕਾਂਸੀ ਦੀ ਸੰਗਤ ਤੋਂ ਇਹਨਾਂ ਨੂੰ ਸੁਣਿਆ, ਇਹ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਇਹ ਚਾਰੇ ਸਲੋਕ ਜੋ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦੇ ਗੋਪਾਲ ਦੱਤ ਬਜ਼ੁਰਗ ਦੇ ਪਾਸ ਉਪਦੇਸ਼ ਬਖਸ਼ਿਆ ਸੀ, ਉਹਦੀ ਕਲਿਆਣ ਕੀਤੀ ਸੀ, ਉਹ ਚਾਰੇ ਸਲੋਕ ਲੈ ਕੇ ਮਹਾਰਾਜ ਦੇ ਪਾਸ ਇੱਥੇ ਆਏ। ਅੰਮ੍ਰਿਤਸਰ ਸਾਹਿਬ ਜਾ ਕੇ ਦਰਸ਼ਨ ਕਰਕੇ ਠੰਡੇ ਹੋ ਗਿਆ ਮਨ, ਅਤੇ ਉਸ ਵੇਲੇ ਇਹਨਾਂ ਨੇ ਕਿਹਾ ਮਹਾਰਾਜ ਸਾਡੇ ਦਾਦੇ ਨੂੰ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੂੰ ਉਪਦੇਸ਼ ਬਖਸ਼ਿਆ ਸੀ, ਉਸੇ ਤਰ੍ਹਾਂ ਆਪ ਗਰੀਬ ਨਿਵਾਜ ਸਾਡੀ ਵੀ ਕਲਿਆਣ ਕਰੋ, ਆਪ ਉਹੋ ਹੀ ਮੂਰਤ ਪੰਜ ਪ੍ਰਵਾਨ ਪੁਰਖ ਗੁਰੂ ਅਰਜਨ ਤਿੱਖੋ ਨੈਣ ਉਹ ਜੋਤੀ ਸਰੂਪੋਂ ਕਿਰਪਾ ਕਰੋ ਸਾਡੇ ਤੇ। ਸੁਣ ਕੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਕੀ ਚਾਹੁੰਦੇ ਹੋ ਤੁਸੀਂ? ਕਿ ਮਹਾਰਾਜ ਜਿਸ ਤਰ੍ਹਾਂ ਦੇ ਇਹ ਸਲੋਕ ਹਨ ਇਸੇ ਤਰੀਕੇ ਦੇ ਨਾਲ ਕਿ ਭਾਸ਼ਾ ਪ੍ਰਾਕਿਰਤ ਭਾਸ਼ਾ ਵਿੱਚ ਸਾਨੂੰ ਉਪਦੇਸ਼ ਬਖਸ਼ੋ, ਤਾਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਉਸ ਵਕਤ ਸਲੋਕ ਸਹਿਜ ਕਿਰਤੀ ਸ਼ੇਸ਼ ਨਾਗ ਦੇ ਮੁੱਖੋਂ ਜੋ ਕਾਵਿ ਦੀ ਰਚਨਾ ਦੇ ਅਨੁਸਾਰ ਕਿਰਤ ਹੋਵੇ, ਅਤੇ ਸਹਿਜ ਕਿਰਤੀ ਸੰਸਕ੍ਰਿਤ ਜਿਹੜੀ ਹੈ ਉਹ ਸਾਧ ਸੰਗਤ ਜੀ ਪ੍ਰਾਕਿਰਤ ਭਾਸ਼ਾ ਤੋਂ ਮਗਰੋਂ ਬਣੀ ਹੋਈ ਹੈ। ਪ੍ਰਾਕਿਰਤ ਭਾਸ਼ਾ ਪੁਰਾਤਨ ਹੈ ਜਿਹੜੀ ਬੋਲੀ ਦੇਸ਼ ਦੀ, ਉਸ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਇਹ ਕਾਵਿ ਦੀ ਰਚਨਾ ਦੇ ਵਿੱਚ ਸਹਿਜ ਕਿਰਤੀ ਨਾਵੇਂ ਸਲੋਕ ਰਚ ਕੇ ਪੰਜਵੇਂ ਪਾਤਸ਼ਾਹ ਇਹਨਾਂ ਨੂੰ ਹਰੀ ਲਾਲ ਕ੍ਰਿਸ਼ਨ ਲਾਲ ਦੇ ਪ੍ਰਥਾਂ ਕਰਕੇ 67 ਸਲੋਕਾਂ ਵਿੱਚ ਪਰਮ ਪਵਿੱਤਰ ਉਪਦੇਸ਼ ਉਚਾਰਨ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ੁਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਅਕਾਲ ਵਾਹ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਕਰਤਾ ਸਾਰੇ ਜਗਤ ਨੂੰ ਰਚਣ ਵਾਲਾ ਹੈ, ਪੁਰਖ ਪੂਰਨ ਹੈ ਅਤੇ ਨਿਰਭਉ ਭੈ ਤੋਂ ਬਿਨਾਂ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹੈ, ਅਜੂਨੀ ਜਨਮਾਂ ਹੈ, ਸਹਿਬ ਸੁਖੇ ਪ੍ਰਕਾਸ਼ ਰੂਪ ਹੈ, ਸਾਰਿਆਂ ਦਾ ਗੁਰੂ ਹੈ, ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰਾ ਗੁਰੂ ਸਾਖਿਆਤ ਪਾਰ ਬ੍ਰਹਮ ਤਸਮੀ ਸ੍ਰੀ ਗੁਰਦੇਨਵੇਂ ਗੁਰੀ ਸ੍ਰੀ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ, ਉਹ ਸਾਰਿਆਂ ਦਾ ਗੁਰੂ ਹੈ ਅਤੇ ਸਾਰਿਆਂ ਦੇ ਅੰਦਰ ਪ੍ਰਸਾਦ ਕਿਰਪਾ ਵਿਸ਼ਟੀ ਕਰਨ ਵਾਲਾ ਹੈ। ਐਸਾ ਮਹਾਂਮੰਤਰ ਉਚਾਰਨ ਕਰਕੇ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਸਹਿਸ ਕੀਤੀ ਦੇ ਸਲੋਕ ਉਚਾਰਨ ਕਰਦੇ ਹਨ।
ਕਤਾਂਚ ਮਾਤਾ ਕਤਾਂਚ ਪਿਤਾ,
ਇਹਨਾਂ ਨੇ ਕਿਹਾ ਮਹਾਰਾਜ ਸਾਡਾ ਮੋਹ ਨਹੀਂ ਮਿਟਦਾ, ਇਹਨਾਂ ਦੇ ਮੋਹ ਮੇਟਣ ਵਾਸਤੇ ਗੁਰੂ ਸਾਹਿਬ ਜੀ ਨੂੰ ਪਵਿੱਤਰ ਉਪਦੇਸ਼ ਬਖਸ਼ਿਆ। ਸਾਧ ਸੰਗਤ ਜੀ, ਇਹ ਸੰਸਕ੍ਰਿਤ ਬਾਣੀ ਐਸੀ ਹੈ, ਜਿਸ ਪ੍ਰਾਣੀ ਦਾ ਘਰ ਵਿੱਚ ਮੋਹ ਰਹਿ ਗਿਆ ਹੋਵੇ, ਸੰਬੰਧੀਆਂ ਚ ਮੋਹ ਰਹਿ ਗਿਆ ਹੋਵੇ, ਉਹਦਾ ਸਰੀਰ ਸ਼ਾਂਤ ਹੋ ਗਿਆ ਹੋਵੇ, ਤੇ ਉਹ ਮੋਹ ਦਾ ਮਾਰਿਆ ਹੋਇਆ ਜੂਨਾਂ ਚ ਭਟਕਦਾ ਰਹਿੰਦਾ ਘਰ ਦੇ ਵਿੱਚ ਹੀ ਆ ਕੇ, ਉਹਨਾਂ ਸਾਰੀਆਂ ਜੂਨਾਂ ਦੀ ਭਟਕਣਾ ਤੋਂ ਬਚਾਉਣ ਵਾਸਤੇ ਜਿੱਥੇ ਉਸ ਪ੍ਰਾਣੀ ਨੇ ਚੜ੍ਹਾਈ ਕੀਤੀ ਹੋਵੇ, ਉਸ ਤਾਂ ਇਹ ਸੰਸਕ੍ਰਿਤ ਦੇ ਸਲੋਕਾਂ ਦਾ ਪਾਠ ਕੀਤਾ ਜਾਣਾ ਚਾਹੀਦਾ ਹੈ। ਬਲਕਿ ਪੁਰਾਣੇ ਸਿੰਘ ਜਿਹੜੇ ਹੁੰਦੇ ਸਨ, ਉਹ 10 ਦਿਨ ਦੇ ਅੰਦਰ ਇਹ ਸੰਸਕ੍ਰਿਤ ਦੇ ਜਿਹੜੇ ਸਲੋਕ ਹੈ ਇਹਨਾਂ ਦੀ ਕਥਾ ਕਰਿਆ ਕਰਦੇ, ਤੇ ਨਾਲ ਜੈਸਰੀ ਦੀ ਵਾਰ ਦੀ 20 ਸਲੋਕ ਹਨ, ਜਿਸ ਦੇ 2-2 ਸਲੋਕਾਂ ਦੀ ਰੋਜ਼ ਕਥਾ ਕਰਿਆ ਕਰਦੇ। ਇਸ ਪ੍ਰਕਾਰ ਕਿਸੇ ਜੀਵ ਦਾ ਜੇ ਉਹਦਾ ਮਨ ਉੱਥੇ ਵਾਸ਼ਨਾ ਕਰਕੇ ਘਰ 'ਚ ਹੀ ਰਹਿ ਜੇ, ਉਹਦਾ ਮੋਹ ਤੋੜਨ ਵਾਸਤੇ ਇਹ ਸਲੋਕ ਹਨ ਮਹਾਰਾਜ ਉਚਾਰਨ ਕਰਦੇ। ਕਿਉਂ ਮਰਿਆ ਹੋਇਆਂ ਦੀ ਵੀ ਗਤੀ ਕਰਨ ਵਾਲੀ ਮਹਾਰਾਜ ਸਾਹਿਬ ਦੀ ਇਹ ਬਾਣੀ ਹੈ, ਐਸੀ ਉੱਤਮ ਬਾਣੀ ਗੁਰੂ ਸਾਹਿਬ ਉਚਾਰਨ ਕਰਦੇ ਹਨ।
ਕਤਾਂਚ ਮਾਤਾ ਕਤਾਂਚ ਪਿਤਾ,
ਕਤਾਂਚ ਮਾਤਾ ਹਜ਼ੂਰ ਫਰਮਾਉਂਦੇ ਹਨ, ਇਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਇਹ ਦੋਵੇਂ ਪੰਡਿਤ ਸਨ। ਕਤਾਂਚ ਮਾਤਾ, ਕਤਾਂਚ ਕਦੋਂ ਕਦੇ ਤੇਰੇ ਮਾਤਾ ਜੀ ਹਨ, ਕਤਾਂਚ ਪਿਤਾ ਕਦੋਂ ਕਦੇ ਤੇਰੇ ਪਿਤਾ ਹਨ,
ਕਤਾਂਚ ਬਨਤਾ ਬਿਨੋਦ ਸੁਤ ਹੈ,
ਅਤੇ ਕਤਾਂਚ ਕਦੋਂ ਦੇ ਬਨਤਾ ਇਸਤਰੀ ਹੈ, ਬਿਨੋਦ ਉਹਨਾਂ ਦੇ ਪੁੱਤਰ ਕੌਂਤਕ ਤੇ ਪੁੱਤਰ ਆਦਿਕਾਂ ਦੇ ਜੋ ਕੌਂਤਕ ਹਨ ਇਹ ਕਦੋਂ ਕਦੇ ਹਨ ਤੇਰੇ। ਕਤਾਂਚ ਦਾ ਅਰਥ ਕਿਆ ਹੈ ਹੇ ਮਾਤਾ, ਅਤੇ ਕਿਆ ਹੈ ਪਿਤਾ, ਕਿਆ ਹੈ ਇਸਤਰੀ ਦੇ ਬਿਨੋਦ ਤੇ ਪੁੱਤਰ ਆਦਿਕਾਂ ਦੇ ਜਿਹੜੇ ਕੌਂਤਕ ਹੈ, ਅਤੇ ਕਿਆ ਨਾ ਕਿਤਨੇ ਹੀ ਪਿਛਲੇ ਕੇਤਿਓਂ ਕੇ ਬਾਪ, ਕੇਤਿਓਂ ਕੇ ਬੇਟੇ, ਕੇਤੇ ਗੁਰ ਚੇਲੇ ਹੁਣ ਹੋਏ, ਆਗੇ ਪਾਛੇ ਗੰਦਨ ਆਵੇ, ਕਿਆ ਜਾਤੀ ਕਿਆ ਹੈ ਹੁਣ ਹੋਏ, ਕਿਉਂ ਇਹ ਕਿਸਦੇ ਸਰੀਰ ਦੇ ਹੀ ਹਨ ਸਾਰੇ, ਮਾਤਾ ਵੀ ਤੇ ਪਿਤਾ ਵੀ, ਅਤੇ ਇਸਤਰੀ ਪੁੱਤਰ ਆਦਿਕ ਸੰਬੰਧੀ ਜਿਹੜੇ ਹਨ ਇਹ ਜਿੰਨਾ ਚਿਰ ਜੀਵਤ ਦਾ ਵਿਵਹਾਰ ਹੈ, ਜਾਕੋ ਤੂੰ ਜਾਣੋ, ਨਾਨਕ ਹਰ ਗੁਣ ਗਾਇ ਲੈ ਸਭ ਸੁਖਨ ਸਮਾਨੋ, ਇਹ ਕਿਸਦੇ ਹਨ ਤੇ ਕੀ ਚੀਜ਼ ਹੈ, ਮਿੱਥਿਆ ਹਨਗੇ, ਅਤੇ ਕਦੋਂ ਕਦੇ ਹਨਗੇ, ਜਿੰਨਾ ਚਿਰ ਸਰੀਰ ਕਾਇਮ ਹੋਇਆ ਹੈ, ਤੇ ਕਿੰਨਾ ਚਿਰ ਰਹਿਣਗੇ, ਜਬੀ ਨਿਰਤਮ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ, ਇਹ ਕਿਤਨੇ ਹੀ ਮਾਤਾ ਹੋ ਚੁੱਕੇ ਹੈ ਕਈਆਂ ਜਨਮਾਂ ਚ, ਕਿਤਨੇ ਹੀ ਪਿਤਾ ਹੋ ਚੁੱਕੇ ਹੈ, ਕਿਤਨੇ ਹੀ ਇਸਤਰੀਆਂ, ਕਿਤਨੇ ਪੁੱਤਰ, ਕਿਤਨੇ ਆਦਮੀ ਦੇ ਕੌਂਤਕ ਹੋ ਚੁੱਕੇ ਹੈ, ਇਸ ਪ੍ਰਕਾਰ ਕਿਤਨੇ ਹਨ ਤੇ ਕਿਸਦੇ ਹਨ ਤੇ ਕਿਆ ਹੈ ਤੇ ਕਿਤੇ ਹੀ ਜਨਮਾਂ ਦੇ ਹਨ, ਇਹ 4 ਪ੍ਰਕਾਰ ਦੀਆਂ ਬਦਲਾਂ ਸਮਝਣੀਆਂ, ਸੋ ਹਜ਼ੂਰ ਫਰਮਾਉਂਦੇ ਹਨ।
ਕਤਾਂਚ ਭਰਾਤ,
ਕਤਾਂਚ ਮਾਤਾ, ਕਿਆ ਹੈ ਮਾਤਾ ਦਾ ਮੋਹ ਕਰਦੇ ਹੋ ਜਿਹੜਾ, ਸੋ ਕਤਾਂਚ ਪਿਤਾ, ਕਿਆ ਹੈ ਪਿਤਾ ਦਾ ਪੁੱਤਰ ਜੋ ਮੋਹ ਹੈ,
ਕਤਾਂਚ ਬਨਤਾ ਬਿਨੋਦ ਸੁਤ ਹੈ,
ਕਤਾਂਚ ਕਿਆ ਹੈ ਬਨਤਾ ਇਸਤਰੀ ਦੇ ਜਿਹੜੇ ਬਿਨੋਦ ਕੌਂਤਕ ਦੇਖਦੇ ਹੋ, ਤੇ ਸੁਤ ਪੁੱਤਰ ਆਦਿਕਾਂ ਦੀਆਂ ਖੇਲਾਂ ਵੇਖ ਕੇ ਬਿਨੋਦ ਦਿਲ ਦੇ ਜੀ ਉਤਸ਼ਾਹ ਕਰਦੇ ਹੋ,
ਕਤਾਂਚ ਭਰਾਤ ਮੀਤ ਹਿਤ ਬੰਧਵ,
ਅਤੇ ਭਰਾ ਵੀ ਕਤਾਂਚ ਕਿਆ ਚੀਜ਼ ਹਨ, ਮਿੱਤਰ ਕੀ ਚੀਜ਼ ਹਨ, ਹਿਤੂ ਸੰਬੰਧੀ ਜਿਹੜੇ ਹਨ ਹਿਤ ਕਰਨ ਵਾਲੇ, ਅਤੇ ਬੰਧਵ ਸੰਬੰਧੀ ਆਦਿਕੋ, ਉਹਨਾਂ ਦਾ ਵੀ ਹਿਤ ਕਿਆ ਹੈ, ਝੂਠਾ ਹੈ,
ਕਤਾਂਚ ਮੋਹ ਕੁਟੰਬ
ਅਤੇ ਕੁਟੰਬ ਕੁਟੰਬ ਕਤਾਂਚ ਮੋਹ ਕੁਟੰਬ ਅਤੇ ਤੇ ਕੀ ਹੈ ਜਿਹੜਾ ਕੁਟੁੰਬ ਦਾ ਮੋਹ ਕਰਦੇ ਹੋ ਅਤਿਅੰਤ ਕਰਕੇ, ਕੁਟੁੰਬ ਤੇ
ਕਤਾਂਚ ਚਪਲ ਮੋਹਨੀ ਰੂਪੰ,
ਕਤਾਂਚ ਕਿਆ ਹੈ ਚਪਲ ਚੰਚਲ ਜਿਹੜੀ ਮੋਹਣੀ ਮਾਇਆ ਹੈ, ਇਹਦੇ ਰੂਪ ਦੇ ਤਾਂ ਹੀ ਵੇਖਦੇ ਹੋ, ਇਹ ਕੀ ਵਸੂ ਹੈ ਜੀ ਦੇਖ ਕੇ ਭਰਮ ਜਾਂਦੇ ਹੋ,
ਦੇਖਾਂਤੇ ਤਿਆਗੰ ਕਰੋ,
ਅਤੇ ਤੁਹਾਨੂੰ ਦੇਖਦਿਆਂ ਮਾਇਆ ਛੱਡ ਕੇ ਛੱਡ ਜਾਏਗੀ, ਵੇਖਦਿਆਂ ਹੀ ਮਾਇਆ ਧੁਹ ਗਈ, ਪਛਤਾ ਪਛਤਾਈ, ਇਸ ਪ੍ਰਕਾਰ ਦੀ ਹਾਲਤ ਹੋਵੇਗੀ, ਦੇਖਾਂਤੇ ਤਿਆਗੰ ਕਰੋ, ਦੇਖਦਿਆਂ ਦੇਖਦਿਆਂ ਛੱਡ ਜਾਏਗੀ, ਤੇ ਤੁਸੀਂ ਇਹਨਾਂ ਦੇ ਵੇਖਦਿਆਂ ਤੁਸੀਂ ਆਪਣੇ ਸਰੀਰ ਨੂੰ ਤਿਆਗ ਕੇ ਚਲੇ ਜਾਓਗੇ। ਇਸ ਪ੍ਰਕਾਰ ਇਹ ਵੇਖਣੇ ਮਾਤਰ ਤਮਾਸ਼ਾ ਮਾਤਰ ਹੀ ਹੈ, ਭਾਨਮਤੀ ਦਾ ਜਿਵੇਂ ਤਮਾਸ਼ਾ ਹੁੰਦਾ ਹੈ, ਇਸ ਪ੍ਰਕਾਰ ਵੇਖਣੇ ਮਾਤਰ ਤਮਾਸ਼ੇ ਦੀਆਂ ਇਹਨੂੰ ਤਿਆਗਣਾ ਕਰੋ, ਦਿਲੋਂ ਇਸ ਦਾ ਤਿਆਗ ਕਰੋ, ਨਹੀਂ ਤਾਂ ਇਹ ਛੱਡ ਹੀ ਜਾਵੇਗੀ।
ਰਹੰਤ ਸੰਗ ਭਗਵਾਨ ਸਿਮਰਨ।
ਰਹਿਣ ਵਾਲੀ ਕਿਹੜੀ ਚੀਜ਼ ਨਾਲ ਹੈ? ਹਜ਼ੂਰ ਫਰਮਾਉਂਦੇ ਹਨ ਰਹਿਣ ਵਾਲੀ ਚੀਜ਼ ਭਗਵਾਨ ਪਰਮੇਸ਼ਵਰ ਜੋ ਖੱਡ ਭਗਾ ਸਪਾਨੋ ਹੈ। ਧਰਮ ਸੁਜਸ ਵੈ ਰਾਗ ਪੁਨ ਇਹ ਸਵਰਜ ਸਰੇ ਵਿਗਿਆਨ, ਜੇ ਖੱਡ ਭਗਾ ਸਪਨ ਜੋ ਤਾਂ ਕਹਿਤ ਭਗਵਾਨ। ਉਹ ਪਰਮੇਸ਼ਵਰ ਭਗਵੰਤ ਦਾ ਸਿਮਰਨ ਨਾਲ ਰਹਿਣ ਵਾਲਾ ਹੈ ਲੋਕ ਪ੍ਰਲੋਕ ਵਿੱਚ।
ਨਾਨਕ ਲਭਦਿਹੰ ਅਚੁੱਤ ਤਨ ਹੈ।
ਇਹ ਮਹਾਰਾਜ ਸਿਮਰਨ ਕਿੱਥੋਂ ਪ੍ਰਾਪਤ ਹੁੰਦਾ ਹੈ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਹਨ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਰੂਪ ਲਭਦਿਹੰ ਅਚੁੱਤ ਤਨ ਹੈ। ਅਚੁੱਤ ਜੋ ਅਗੇੜ ਹੈ ਆਪਣੀ ਪਦਵੀ ਤੋਂ ਨਾ ਗਿਰਨ ਵਾਲਾ, ਸਦਾ ਚੱਲ ਮੂਰਤਨ ਭਉ ਪ੍ਰਕਾਸ਼ ਰੂਪ ਜੋ ਹੈ ਉਹਦੇ ਤਨੇ ਕੌਣ? ਪੁੱਤਰ ਜੋ ਸੰਤ ਹਨ, ਵਾਹਿਗੁਰੂ ਦੇ ਪੁੱਤਰ ਜੋ ਸੰਤ ਹਨ। ਜਿਵੇਂ ਮਹਾਰਾਜ ਨੇ ਕਿਹਾ ਹੈ ਮਾਤਾ ਜੀ ਨੂੰ ਕਿ ਇਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੁਵਿਚਾਰ, ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਲਾਖ ਪਦਾ ਹਜ਼ਾਰ, ਇਸ ਪ੍ਰਕਾਰ ਦੇ ਬਚਨ ਕਹੇ ਹਨ। ਇਵੇਂ ਵਾਹਿਗੁਰੂ ਦੇ ਪੁੱਤਰ ਸੰਤ ਹਨਗੇ, ਉਹਨਾਂ ਦੇ ਪਾਸੋਂ ਪਰਮੇਸ਼ਰ ਦਾ ਸਿਮਰਨ ਲੱਭਦਾ ਹੈ। ਇਹ ਨਾਲ ਰਹਿਣ ਵਾਲਾ ਹੈ ਲੋਕ ਪ੍ਰਲੋਕ ਵਿੱਚ। ਅਚੁੱਤ ਜੋ ਅਗੇ ਰੂਪ ਪਰਮੇਸ਼ਰ ਹੈ ਉਹਦੇ ਸੰਤ ਜਿਹੜੇ ਤਨੇ ਨਾ ਸਰੂਪ ਹੀ ਹੈ ਵਾਹਿਗੁਰੂ ਦਾ, ਸੰਤ ਪਿਆਰੇ ਜਿਹੜੇ ਹਨ ਉਹਨਾਂ ਦੇ ਪਾਸੋਂ ਪ੍ਰਾਪਤ ਹੁੰਦਾ, ਤਨੇ ਨਾ ਪਿਆਰਿਆਂ ਦਾ ਹੈ। ਵਾਹਿਗੁਰੂ ਦੇ ਜਿਹੜੇ ਪਿਆਰੇ ਸੰਤ ਭਗਤ ਹਨ ਉਹਨਾਂ ਤੋਂ ਪ੍ਰਾਪਤ ਹੁੰਦਾ ਪਰਮੇਸ਼ਵਰ ਦਾ ਨਾਮ ਜੋ ਅਗੜ ਰੂਪ ਦਾ ਹੈ। ਹੋਰ ਨੀ ਕਿਤੋਂ ਵੀ ਇਹ ਪ੍ਰਾਪਤ ਹੋ ਸਕਦਾ।
ਤ੍ਰਿਗੰਤ ਮਾਤ ਪਿਤਾ ਸਨੇਹੰ।
ਤ੍ਰਿਗੰਤ ਮਾਤ ਪਿਤਾ, ਹੁਣ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਜੇ ਵਾਹਿਗੁਰੂ ਤੋਂ ਬੇਮੋਹ ਕਰਦੇ ਹਨ ਮੋਹ ਇਹਨਾਂ ਸੰਬੰਧੀਆਂ ਦਾ, ਇਹ ਵੀ ਹੁਣ ਪਹਿਲਾਂ ਇਹ ਕਿਹਾ ਹੈ ਸਰੀਰ ਦੇ ਜਿਹੜੇ ਸੰਬੰਧੀ ਮੰਨੇ ਹਨ ਇਹ ਦੱਸੇ ਹਨ। ਹੁਣ ਮਹਾਰਾਜ ਸਾਹਿਬ ਮਾਤਾ ਪਿਤਾ ਦੇ ਪ੍ਰੇਮ ਨੂੰ ਵੀ ਜੇ ਪਰਿਵਾਰਥ ਨੂੰ ਛੁਡਾ ਕਰਕੇ, ਜਿਸ ਪ੍ਰਕਾਰ ਮਹਾਰਾਜ ਦੇ ਭਜਨ ਤੋਂ ਪ੍ਰਹਿਲਾਦ ਦੀ ਜਿਹੜੀ ਮਾਂ ਸੀ ਛੁਡਾ ਕੇ ਕਹਿੰਦੀ ਸੀ ਕਿ ਹੇ ਪੁੱਤ ਪੂਤ ਪ੍ਰਹਿਲਾਦ ਕਿਹਾ ਨੀ ਮਾਨੇ ਤਿੰਨ ਤੋਂ ਔਰ ਠਾਨੀ, ਜਿਵੇਂ ਨਾਮਦੇਵ ਦੀ ਮਾਤਾ ਨੇ ਕਿਹਾ ਸੀ ਹੋਊ ਪੁੱਤਰ ਤੂੰ ਮੁਸਲਮਾਨ ਬਣ ਜਾ, ਤੇ ਨਾਮਦੇਵ ਨੇ ਕਿਹਾ ਸੀ ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਂ ਹੈ ਪਿੰਡ ਪਰੇ ਤੋਂ ਹਰ ਗੁਣ ਗਾਏ। ਇਸ ਪ੍ਰਕਾਰ ਜਿਹੜੇ ਪਰਮਾਰਥ ਵੱਲੋਂ ਹਟਾਉਣ ਵਾਲੇ ਹੈ, ਧਰਮ ਵੱਲੋਂ ਹਟਾਉਣ ਵਾਲੇ ਹਨ, ਉਹਨਾਂ ਮਾਂ ਦਾ ਪਿਓ ਦਾ ਜਿਹੜਾ ਸਨੇਹ ਮੋਹ ਹੈ, ਸੌ ਵਾਰੀ ਲਾਣਤ ਕਹੀਏ ਤਾਂ ਸਾਧ ਸੰਗਤ ਜੀ ਸੌ ਵਾਰੀ ਫਿਟੇ ਮੂੰਹ ਕਹੀਏ ਤਾਂ ਇੱਕ ਵਾਰੀ ਲਾਣਤ ਹੈ, ਸੌ ਵਾਰੀ ਲਾਣਤ ਕਹੀਏ ਤਾਂ ਇੱਕ ਵਾਰੀ ਤਿਰਗ ਹੈ। ਸੋ ਅਤਿਅੰਤ ਹੀ ਤ੍ਰਿਕਾਰ ਹੈ ਉਸ ਮਾਤਾ ਦੇ ਪ੍ਰੇਮ ਨੂੰ ਤੇ ਪਿਤਾ ਦੇ ਸਨੇਹ ਨੂੰ ਜੋ ਮਹਾਰਾਜ ਦੇ ਭਜਨ ਤੋਂ ਧਰਮ ਤੋਂ ਬੇਮੁਖ ਕਰਨ ਵਾਲੇ ਹਨ।
ਤ੍ਰਿਗ ਸਨੇਹੰ ਭਰਾਤ ਬਾਂਧਵਹ।
ਅਤੇ ਤ੍ਰਿਕਾਰ ਯੋਗ ਸਨੇਹ ਪ੍ਰੇਮ ਹੈ ਉਹਨਾਂ ਭਰਾਵਾਂ ਦਾ ਜਿਹੜੇ ਪਰਮਾਰਥ ਤੋਂ ਬੇਮੁਖ ਕਰਨ ਵਾਲੇ ਹੈ, ਬਾਂਧਵਹ ਸੰਬੰਧੀ ਜਿਹੜੇ ਨਾਮ ਤੋਂ ਬੇਮੁਖ ਕਰਨ ਵਾਲੇ ਉਹਨਾਂ ਦਾ ਵੀ ਪ੍ਰੇਮ ਜਿਹੜਾ ਹੈ ਤ੍ਰਿਕਾਰ ਯੋਗ ਹੈ।
ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ।
ਇਹ ਤ੍ਰਿਕਾਰ ਯੋਗ ਹੈ ਮੋਹ ਜਿਹੜਾ ਬਨਤਾ ਇਸਤਰੀ ਦੇ ਨਾਲ ਮੋਹ ਹੈ ਵਿਸ਼ਿਆਂ ਵਾਸਤੇ, ਤੇ ਬਿਲਾਸ ਕੌਤਕ ਆਨੰਦ ਮਾਣਦਾ ਭੋਗਦਾ ਹੈ ਪੁੱਤਰ ਆਦਿਕਾਂ ਦੇ ਖੇਲਣ ਦੇ ਕੌਤਕ ਦੇ ਜਿਹੜੇ ਬਿਲਾਸ ਆਨੰਦ ਮੰਨੇ ਹਨ ਇਹ ਵੀ ਤ੍ਰਿਕਾਰ ਯੋਗ ਹਨ।
ਤ੍ਰਿਗ ਸਨੇਹੰ ਗ੍ਰਹਾਰਥਕ ਹੈ।
ਅਤੇ ਤ੍ਰਿਕਾਰ ਹੈ ਉਹ ਜਿਹੜਾ ਸਨੇਹ ਮੋਹ ਹੈ ਗ੍ਰਹਾਰਥਕ ਹੈ, ਗ੍ਰਹਿ ਘਰ ਦੇ ਅਰਥਕ ਹੈ ਵਾਸਤੇ, ਘਰ ਦੇ ਵਾਸਤੇ ਅਰਥ ਨਾ ਪਦਾਰਥ ਦਾ ਵੀ ਹੈ, ਘਰ ਦੇ ਕੰਮ ਚਲਾਉਣ ਵਾਸਤੇ ਜਿਹੜੇ ਪਦਾਰਥ ਵੀ ਇਕੱਠੇ ਕਰ ਲਈਏ ਮਾਇਆ ਇਕੱਠੀ ਕਰ ਲਈਏ ਇਹ ਜਿਹੜਾ ਮੋਹ ਹੈ ਇਹ ਵੀ ਤ੍ਰਿਕਾਰ ਹੈ, ਪਦਾਰਥਾਂ ਦਾ ਮੋਹ ਵੀ ਤ੍ਰਿਕਾਰ ਹੈ, ਘਰ ਦਾ ਮੋਹ ਵੀ ਤ੍ਰਿਕਾਰ ਯੋਗ ਹੈ।
ਸਾਧ ਸੰਗ ਸਨੇਹ ਸਤਿਅੰ।
ਇਹ ਮਹਾਰਾਜ ਸੱਚਾ ਸੁਨੇਹ ਕਿਹੜਾ ਹੈ? ਮਹਾਰਾਜ ਕਹਿੰਦੇ ਸਾਧ ਸੰਗਤ ਦੇ ਨਾਲ ਜਿਹੜਾ ਪ੍ਰੇਮ ਕਰਨਾ ਇਹ ਸੱਚਾ ਹੈ, ਜਿਸ ਕਰਕੇ ਵਾਹਿਗੁਰੂ ਨਾਲ ਸੱਚਾ ਪ੍ਰੇਮ ਪੈ ਜਾਂਦਾ ਹੈ।
ਸੁਖਿਅੰ ਬਸੰਤ ਨਾਨਕ ਹੈ।
ਜਿਹੜੇ ਸਾਧ ਸੰਗਤ ਦੇ ਨਾਲ ਪਿਆਰ ਕਰਨ ਵਾਲੇ ਹਨ, ਸਾਧ ਸੰਗਤ ਦਾ ਸਨੇਹ ਸਤ ਸਰੂਪ ਨਾਲ ਹੈ, ਵਾਹਿਗੁਰੂ ਦੇ ਨਾਲ ਹੈ। ਜਿਹੜੇ ਸਤਸੰਗਤ ਨਾਲ ਪ੍ਰੇਮ ਕਰਦੇ ਉਹਨਾਂ ਦਾ ਸਤ ਸਰੂਪ ਚ ਪ੍ਰੇਮ ਪੈ ਜਾਂਦਾ ਹੈ। ਸੋ ਜੋ ਸਤ ਸਰੂਪ ਚ ਪ੍ਰੇਮ ਕਰਨ ਵਾਲੇ ਉਹ ਕੈਸੇ ਹਨ?
ਸੁਖਿਅੰ ਬਸੰਤ ਨਾਨਕ ਹੈ।
ਸਤਿਗੁਰੂ ਜੀ ਕਹਿੰਦੇ ਉਹ ਸੁਖ ਸਰੂਪ ਵਿੱਚ ਵਸਦੇ ਹਨ, ਉਹਨਾਂ ਦਾ ਸੱਚਾ ਪ੍ਰੇਮ ਹੈ, ਉਹਨਾਂ ਨੂੰ ਸਮੂਹ ਸੁਖਾਂ ਦੇ ਦੇਣ ਵਾਲਾ ਜੋ ਪਰਮੇਸ਼ਵਰ ਹੈ ਉਸ ਦੇ ਵਿੱਚ ਅਭੇਦ ਹੋ ਕੇ ਸਦਾ ਆਨੰਦ ਮਾਣਦੇ ਹਨ, ਇਉਂ ਸੁਖ ਦੇ ਵਿੱਚ ਉਹ ਵਸਦੇ ਆ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਸਤਸੰਗਤ ਨਾਲ ਪ੍ਰੇਮ ਕਰਦੇ ਹਨ।
ਮਿਥਿਆਂਤ ਦੇਹੰ ਖੀਣੰਤ ਬਲਨੰ।
ਹੁਣ ਮਹਾਰਾਜ ਸਾਹਿਬ ਜੀ ਪਹਿਲਾਂ ਸੰਬੰਧੀਆਂ ਦਾ ਮੋਹ ਵੀ ਝੂਠਾ ਦਿਖਾਇਆ ਹੈ ਅਤੇ ਹੁਣ ਸੱਚੇ ਪਾਤਸ਼ਾਹ ਦੇਹ ਦੀ ਬਾਬਦਾਦੇ ਵੀ ਦੇਹ ਦਾ ਮੋਹ ਵੀ ਨਹੀਂ ਕਰਨਾ ਚਾਹੀਦਾ। ਦੇਹ ਦੇ ਮੋਹ ਤੋਂ ਵਿਛਡਾਉਣ ਵਾਸਤੇ ਕਹਿੰਦੇ ਹਨ
ਮਿਥਿਆਂਤ ਦੇਹੰ।
ਇਹ ਜਿਹੜੀ ਦੇਹ ਹੈ ਮਿਥਿਆਂਤ ਅਣਹੋਈ ਪ੍ਰਤੀਤ ਹੋ ਰਹੀ ਹੈ, ਜਿਵੇਂ ਸੁਪਨੇ ਚ ਕੋਈ ਆਦਮੀ ਆਪਣੇ ਆਪ ਨੂੰ ਬਾਦਸ਼ਾਹ ਬਣਿਆ ਵੇਖੇ, ਇਉਂ ਇਹ ਦੇਹ ਦੀ ਪ੍ਰਤੀਤੀ ਹੈ ਅਣਹੋਈ। ਇਹ ਵਿਦਿਆ ਰੂਪੀ ਨੀਂਦ ਕਰਕੇ ਸੰਸਾਰ ਰੂਪੀ ਸੁਪਨਾ ਇਹਨੂੰ ਆਇਆ ਹੈ।
ਖੀਣੰਤ ਬਲਨ,
ਇਹਦਾ ਜਿਹੜਾ ਬਲ ਜ਼ੋਰ ਹੈ ਦਿਨ ਬ ਦਿਨ, ਦੇਹ ਦਾ ਪਹਿਲਾਂ ਬਾਲਕ ਸੀ, ਫਿਰ ਕਿਸ਼ੋਰ ਅਵਸਥਾ ਹੋਈ, ਫਿਰ ਜਵਾਨੀ ਆਈ, ਫਿਰ ਢਲਦੀ ਜਵਾਨੀ ਆਈ, ਫਿਰ ਬਿਰਧ ਅਵਸਥਾ ਆ ਗਈ। ਇਹ ਜਿਹੜਾ ਦੇਹ ਹੈ ਇਹ ਵੀ ਨਾਸਵੰਤ ਅਣਹੋਈ ਪ੍ਰਤੀਤ ਹੁੰਦੀ ਹੈ ਤੇ ਇਹਦਾ ਬਲ ਵੀ ਜਿਹੜਾ ਖਿਣੰਤ ਨਾਸ ਹੁੰਦਾ ਜਾ ਰਿਹਾ ਹੈ।
ਬਲਧੰਤ
ਜਵਾਨੀ ਦਾ ਬਲ ਸਾਰਾ ਖਿਣੰਤ ਖੀਣ ਹੁੰਦਾ ਜਾਂਦਾ ਹੈ, ਅਤਿਅੰਤ ਕਰਕੇ ਨਾਸ ਹੁੰਦਾ ਜਾ ਰਿਹਾ ਹੈ।
ਬਲਧੰਤ ਜਰੂਆ ਹਿਤਅੰਤ ਮਾਇਆ,
ਅਤੇ ਵੱਧਦੀ ਜਾ ਰਹੀ ਹੈ ਜਰੂਆ, ਬੁਢੇਪਾ ਵੱਧਦਾ ਆ ਰਿਹਾ ਹੈ, ਬੁਢੇਪਾ ਜ਼ੋਰ ਪਾਉਂਦਾ ਜਾਂਦਾ ਹੈ ਅਤੇ ਜਿਵੇਂ ਜਿਵੇਂ ਬੁੱਢਾ ਹੁੰਦਾ ਜਾਂਦਾ ਹੈ ਉਵੇਂ ਅਤਿਅੰਤ ਮਾਇਆ, ਮਾਇਆ ਦਾ ਅਤਿਅੰਤ ਹਿੱਤ ਕਰਦਾ, ਪੈਸੇ ਨੂੰ ਹੱਥ ਚੋਂ ਛੱਡਣਾ ਨਹੀਂ ਚਾਹੁੰਦਾ, ਇਸ ਪ੍ਰਕਾਰ ਦਾ ਇੰਨਾ ਮੋਹ ਹੈ, ਸਾਰਿਆਂ ਸੋਹਣੀਆਂ ਤੋਂ ਵੱਖਰਾ ਕਰਕੇ ਆਪਣੀ ਮਾਇਆ ਨੂੰ ਰੱਖਦਾ ਹੈ, ਇੰਨਾ ਮਾਇਆ ਨਾਲ ਅਤਿਅੰਤ ਹਿੱਤ ਕਰਦਾ, ਸਰੀਰ ਪੁਰਾਣਾ ਹੁੰਦਾ ਜਾਂਦਾ, ਨਾਸ ਹੁੰਦਾ ਜਾਂਦਾ ਹੈ, ਪਰ ਮਾਇਆ ਦਾ ਬਾਹਲਾ ਹਿੱਤ ਪਾਈ ਜਾਂਦਾ, ਚਾਹੀਦਾ ਸੀ ਵਿਰਾਗ ਕੇ ਮੈਂ ਛੱਡ ਜਾਣਾ ਇਸ ਨੂੰ, ਸੋ ਇਹ ਮਾਇਆ ਦੇ ਨਾਲ ਬਹੁਤਾ ਹਿੱਤ ਕਰਦਾ ਅਤਿਅੰਤ ਹੀ।
ਅਤਿਅੰਤ ਆਸਾ,
ਅਤੇ ਅਤਿਅੰਤ ਆਸਾ, ਆਸਾ ਸੰਸਾਰ ਦੇ ਜਿਉਣ ਦੀ ਅਤਿਅੰਤ ਹੈ, ਅੰਤ ਤੋਂ ਰਹਿਤ ਆਸਾ ਬਣੀ ਹੋਈ ਹੈ ਇਹਦੇ ਅੰਦਰ, ਹਰ ਵਕਤ ਮੈਂ ਦੁਨੀਆਂ ਦੇ ਅੰਦਰ ਕਾਇਮ ਰਹਾਂਗਾ, ਇਹ ਆਸਾ ਰੱਖੀ ਹੋਈ ਹੈ।
ਅਥਿਤ ਭਵਨ,
ਪਰ ਸਾਧ ਸੰਗਤ ਜੀ ਹੈ ਇਉਂ ਜਿਵੇਂ ਅਥਿਤ ਭਵਨ, ਅਥਿਤ ਨਾ ਅਭਿਆਗਤ ਕੋਈ ਘਰ ਵਿੱਚ ਸਰਾਂ ਵਿੱਚ ਮੁਸਾਫਰ ਆ ਜਾਵੇ, ਮੁਸਾਫਰ ਜਿਹੜਾ ਹੈ ਉਹ ਰਾਤ ਕੱਢ ਕੇ ਅੱਗੇ ਤੁਰ ਜਾਂਦਾ ਹੈ, ਇਸੇ ਪ੍ਰਕਾਰ ਅਸਥਿਤੀ ਭਵਨ ਦੀ ਨਿਆਈ ਸੰਸਾਰ ਹੈ। ਅਭਿਆਗਤ ਜਿਵੇਂ ਕੋਈ ਆਦਮੀ ਆ ਕੇ ਮੁਸਾਫਰ ਖਾਨੇ ਚ ਰਾਤ ਕੱਟ ਜਾਵੇ, ਇਉਂ ਸੰਸਾਰ ਮੁਸਾਫਰ ਖਾਨਾ ਹੈ, ਇੱਥੇ ਤਾਂ ਰਹਿਣ ਵਾਲਾ ਨਹੀਂ, ਇਸ ਤੋਂ ਰਹਿਣ ਵਾਲਾ ਨਹੀਂ ਸੰਸਾਰ। ਜਿਸ ਸੰਸਾਰ ਭਵਨ ਨੂੰ ਅਚਲ ਮੰਨਿਆ ਹੈ, ਜਿਸ ਸਰੀਰ ਰੂਪੀ ਘਰ ਨੂੰ ਅਚਲ ਮੰਨਿਆ, ਇਹ ਅਥਿਤ ਹੈ, ਨਾ ਅਥਿਤ ਹੋਣ ਵਾਲਾ, ਨਾਸਵੰਤ ਹੈ ਸੰਸਾਰ, ਤੇ ਸਰੀਰ ਰੂਪੀ ਘਰ ਜੋ ਹੈ।
ਗਨੰਤ ਸਵਾਸਾ ਭਿਆਨ ਧਰਮ,
ਭਿਆਦਿਕ ਜੋ ਧਰਮ ਰਾਜਾ ਹੈ, ਭੈ ਦੇ ਦੇਣ ਵਾਲਾ ਬੜਾ ਭਿਆਨਕ, ਜਿਨ੍ਹਾਂ ਦਾ ਭੈ ਦੇਣਾ ਧਰਮ ਹੀ ਹੈ, ਉਹ ਸਵਾਸ ਸਾਧ ਸੰਗਤ ਜੀ ਗਿਣ ਰਿਹਾ ਧਰਮ ਰਾਜਾ, ਕਿ ਇਹਦੀ ਉਮਰ ਪੂਰੀ ਹੋਵੇ ਤੇ ਇਹਨੂੰ ਪਕੜ ਲਵਾਂ ਮੈਂ, ਇਸ ਪ੍ਰਕਾਰ ਦੇ ਸਾਹਾਂ ਨੂੰ ਗਿਣ ਰਿਹਾ ਹੈ, ਇਹ ਕਹਿੰਦਾ ਮੈਂ ਬਹੁਤਾ ਆਸ ਰੱਖਦਾ ਕਿ ਜਿਉਂਦਾ ਰਹਾਂਗਾ।
ਪਤੰਤ ਮੋਹ ਕੂਪ ਦੁਰਲਭ ਦੇਹੰ,
ਹਜ਼ੂਰ ਕਹਿੰਦੇ ਹਨ ਮੋਹ ਰੂਪੀ ਖੂਹ ਵਿੱਚ ਇਹ ਪਤਨ ਪੈ ਰਿਹਾ, ਡਿੱਗ ਰਿਹਾ ਹੈ, ਗਿਰਾਵਟ ਨੂੰ ਪ੍ਰਾਪਤ ਹੋ ਕੇ ਦੇਹ ਦੇ ਮੋਹ ਰੂਪੀ ਖੂਹ ਹੀ ਡਿੱਗ ਰਿਹਾ ਹੈ, ਪਤਿਤ ਹੋ ਰਿਹਾ ਹੈ, ਗਿਰਾਵਟ ਨੂੰ ਪ੍ਰਾਪਤ ਹੋ ਰਿਹਾ ਹੈ, ਹੈ ਦੁਰਲਭ ਕਠਿਨ ਲੱਭੀ ਹੋਈ ਦੇਹ, ਫਿਰਦ ਫਿਰਦ ਬਹੁਤੇ ਜੁਗਾਰਿਓ ਮਾਣਸ ਦੇਹ ਲਈ ਬੜੀ ਕਠਿਨ ਲੱਭੀ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ ਪਾਇਆ ਮਾਨਸ ਦੇਹ ਨੂੰ ਪਿਛਲੀ ਜੁਗੀ ਜੋ ਕਰੀ ਕਮਾਈ, ਪਿਛਲੇ ਜੁਗਾਂ ਸਤਜੁਗ ਜਿਹਨਾਂ ਨੇ ਜੋ ਕਮਾਇਆ ਸੀ, ਪੇਕੇ ਵਿੱਚ ਉਹਨਾਂ ਨੂੰ ਮਨੁੱਖਾ ਦੇਹ ਮਿਲੀ, ਪੇਕੇ ਜਿਹਨਾਂ ਨੂੰ ਜਗ ਕੀਤੇ ਸੀ ਉਹਨਾਂ ਨੂੰ ਮਨੁੱਖਾ ਦੇਹ ਦੁਆਪਰ ਚ ਮਿਲੀ, ਦੁਆਪਰ ਜਿਹਨ ਤਪ ਕੀਤਾ ਸੀ ਉਹਨਾਂ ਨੂੰ ਕਲਯੁਗ ਚ ਦੇਹ ਮਿਲੀ, ਇਉਂ ਚੌਹਾਂ ਯੁੱਗਾਂ ਦੇ ਵਿੱਚ ਫਿਰਦਿਆਂ ਦੁਰਲੱਭ ਦੇਹ ਪ੍ਰਾਪਤ ਹੋਈ ਹੈ। ਹੁਣ ਕਲਯੁਗ ਚ ਪਰਮੇਸ਼ੁਰ ਦੇ ਨਾਮ ਦੀ ਰੁੱਤ ਹੈ, ਜੇ ਹੁਣ ਨਾ ਪਰਮੇਸ਼ੁਰ ਦਾ ਭਜਨ ਕੀਤਾ ਤੇ ਫਿਰ ਇੱਥੋਂ ਛੁਟਕਿਆਂ ਠੌਰ ਨਾ ਠਾਏ, ਪੌੜੀ ਛੁਟਕੀ ਫਿਰ ਹਾਸ ਨਾ ਆਵੇ, ਪਹਿਲਾ ਜਨਮ ਗਵਾਇਆ, ਇਹ ਦੁਰਲੱਭ ਕਠਿਨ ਲੱਭੀ ਹੋਈ ਦੇਹ ਪ੍ਰਾਪਤ ਹੋਈ ਹੈ, ਫਿਰ ਵੀ ਇਹਦੇ ਮੋਹ ਦੇ ਖੂਹ ਵਿੱਚ ਡਿੱਗ ਰਿਹਾ, ਪਤਿਤ ਹੋ ਰਿਹਾ ਹੈ।
ਤਤ ਆਸਰਿਆਂ ਨਾਨਕ,
ਸਤਿਗੁਰੂ ਸਾਹਿਬ ਜੀ ਕਹਿੰਦੇ ਤੁਸ ਪਰਮੇਸ਼ੁਰ ਦਾ ਆਸਰਾ ਲੈਣਾ ਕਰ, ਤਤ ਜੋ ਤਤ ਸਰੂਪ ਹੈ ਉਹਦਾ ਆਸਰਾ ਲਈਏ। ਗੁਰੂ ਸਾਹਿਬ ਜੀ ਕਹਿੰਦੇ ਹੋਰ ਸਾਰੇ ਆਸਰੇ ਛੱਡ ਦਿਓ।
ਗੋਬਿੰਦ 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 ਗੋਪਾਲ ਕਿਰਪਾ,
ਜੇ ਕਰਕੇ ਮਨ ਕਰਕੇ ਗੋਬਿੰਦ ਦਾ ਜਾਪ ਕਰਾਂਗੇ, ਬਾਣੀ ਕਰਕੇ ਗੋਬਿੰਦ ਦਾ ਜਾਪ ਕਰਾਂਗੇ, ਸਰੀਰ ਕਰਕੇ ਰੋਮ ਰੋਮ ਕਰਕੇ ਗੋਬਿੰਦ ਦਾ ਜਾਪ ਕਰਾਂਗੇ, ਤਾਂ ਸਾਡੇ ਤੇ ਗੋਪਾਲ ਪਰਮੇਸ਼ਰ ਦੀ ਕਿਰਪਾ ਹੋਵੇਗੀ। ਗੋਬਿੰਦ ਜੋ ਗੁਰਾਂ ਦੇ ਬਿੰਦ ਵਾਕਾਂ ਕਰਕੇ ਜਾਣਨੇ ਯੋਗ ਗੋਬਿੰਦ ਹੈ, ਗੁਰਾਂ ਦੇ ਬਚਨਾਂ ਕਰਕੇ ਜਾਣਨੇ ਯੋਗ ਗੋ ਗੁਰਬਾਣੀ ਬਿੰਦ ਜਸਵੰਤ ਸਾਹ ਗੋਬਿੰਦਾ, ਜੋ ਗੁਰਬਾਣੀ ਕਰਕੇ ਜਾਣਨੇ ਯੋਗ ਹੈ ਗੋਬਿੰਦ ਹੈ, ਅਤੇ ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਸਾਖੀ ਚੇਤਨ ਰੂਪ ਹੈ ਗੋਬਿੰਦ, ਗੋ ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਸਤੇ ਬਿੰਦ ਪ੍ਰਾਪਤ ਹੋਇਆ ਸੰਸਾਰ ਵਿੱਚ, ਉਹਦਾ ਸਿਮਰਨ ਜੇ ਕਰੋਗੇ ਤਾਂ ਉਸ ਪ੍ਰਿਥਵੀ ਦੇ ਪਾਲਕ ਦੀ ਸਾਡੇ ਤੇ ਕਿਰਪਾਲਤਾ ਹੋਵੇਗੀ।
ਕਾਚ ਕੂਟੰ ਰਚੰਤ ਤੋਯੰ,
ਇਹ ਤੇਰੇ ਸਰੀਰ ਦੀ ਬਣਾਵਟ ਹੈ ਪੁਰਖ ਜਿਵੇਂ ਬਣੀ ਹੈ, ਸੁਣ ਸਾਡੇ ਪਾਸੋਂ ਹਜੂਰ ਕਮਾਉਂਦੇ ਹਨ।
ਕਾਚ ਕੂਟੰ ਰਚੰਤ ਤੋਯੰ,
ਇਹ ਕੱਚਾ ਪੰਜਾਂ ਤੱਤਾਂ ਰੂਪੀ ਮਿੱਟੀ ਦਾ ਕੋਟ ਹੈ ਬਣਿਆ ਹੋਇਆ ਸਰੀਰ ਜਿਹੜਾ ਹੈ, ਇਹਦੇ ਵਿੱਚ
ਰਚੰਤ ਤੋਯੰ
ਸਾਰੀ ਦੁੱਖ ਪੜੂਗੀ,
ਲੇਪਨੰ ਰਕਤ ਚਰਮਣ ਹੈ,
ਇਹ ਜਿਹੜਾ ਰਚੰਤ ਤੋਯੰ ਰਕਤ ਮਾਤਾ ਦੀ ਰਖਤ ਕਰਕੇ ਪਿਤਾ ਦੀ ਬਿੰਦ ਰੂਪੀ ਤੋਏ ਪਾਣੀ ਕਰਕੇ ਇਹ ਸਰੀਰ ਰਚਨਾ ਕੀਤਾ ਮਹਾਰਾਜ ਸਾਹਿਬ ਜੀ ਨੇ, ਮਿਲ ਮਾਤ ਪਿਤਾ ਪਿੰਡ ਕਮਾਇਆ, ਮਾਤਾ ਪਿਤਾ ਦੇ ਸੰਬੰਧ ਕਰਕੇ ਇਹ ਸਰੀਰ ਕਰਮਾਂ ਕੀਤੀਆਂ ਅਨੁਸਾਰ ਕਰਕੇ ਲੇਖ ਲਿਖਾਇਆ, ਇਹ ਸਰੀਰ ਜਿਹੜਾ ਹੈ ਦੇਹੀ ਵਿੱਚ ਜੀਵ ਆਏ ਪਿਆ, ਇਸ ਪ੍ਰਕਾਰ ਕੀਤੀਆਂ ਕਰਮਾਂ ਅਨੁਸਾਰ ਸੂਖਮ ਸਰੀਰ ਸਸੂਲ ਦੇਹ ਦੇ ਅੰਦਰ ਆ ਕੇ ਪ੍ਰਵੇਸ਼ ਹੋਇਆ, ਮਾਤਾ ਦੀ ਰਖਤ ਕਰਕੇ ਪਿਤਾ ਦੇ ਬਿੰਦ ਕਰਕੇ ਰੂਪੀ ਪਾਣੀ ਕਰਕੇ ਇਹ ਰਚਨਾ ਕੀਤਾ ਸੰਸਾਰ ਦਾ ਸਰੀਰਾਂ ਦਾ,
ਲੇਪਨੰ ਰਕਤ ਚਰਮਣ ਹੈ,
ਅਤੇ ਲੇਪਨੰ ਚਰਮਣ ਹੈ ਜਿਹੜਾ ਚਰਮਣ ਤੁਚਾ ਹੈ ਇਹਦਾ ਲੇਪਾ ਕੀਤਾ ਪੋਚਾ ਦਿੱਤਾ ਹੋਇਆ, ਜੇ ਕਿਤੇ ਪੋਚਾ ਮਾਰਾ ਨਾ ਦਿੰਦੇ ਨਾ ਚੰਮ ਦਾ ਤੇ ਮੱਖੀਆਂ ਨੇ ਖਾ ਜਾਣਾ ਸੀ, ਜਾਨਵਰਾਂ ਨੇ ਖਾ ਜਾਣਾ ਸੀ, ਛੱਡਣਾ ਨਹੀਂ ਸੀ ਇਸ ਨੂੰ, ਇਹ ਉੱਤੇ ਪੋਚਾ ਦੇ ਦਿੱਤਾ ਮਹਾਰਾਜ ਸਾਹਿਬ ਜੀ ਨੇ, ਇਹ ਚਮੜੀ ਦਾ ਪੋਚਾ ਦੇ ਕਰਕੇ ਉੱਤੋਂ ਸੋਹਣੀ ਦੇਹ ਬਣਾ ਦਿੱਤੀ ਹੈ, ਇਸ ਪਾਣੀ ਤੇ ਜਿੰਤੂ ਕਰਿਆ ਮਾਟੀ ਕਾਲੇ ਦੇਹਰਾ ਕਰਿਆ।
ਨਵੰਤ ਦੁਆਰੰ ਭੀਤ ਰਹਿਤੰ,
ਇਹਦੇ ਵਿੱਚ ਨੌ ਦਰਵਾਜੇ ਰੱਖੇ ਮਹਾਰਾਜ ਸਾਹਿਬ ਜੀ ਨੇ, ਉਹ ਭੀਤ ਪਰਦੇ ਤੋਂ ਕੰਧ ਤੋਂ ਤਖਤਿਆਂ ਤੋਂ ਬਗੈਰ ਹੈ, ਇਹਨਾਂ ਚ ਕੋਈ ਆਸਰਾ ਨਹੀਂ, ਅੱਖਾਂ ਵਿੱਚ ਕੰਨਾਂ ਵਿੱਚ ਨਾਸਾਂ ਆਦਿਕਾਂ ਵਿੱਚ ਸਾਰੀਆਂ ਗੋਲਕਾਂ ਵਿੱਚ ਇਹ ਪਰਦੇ ਤੋਂ ਰਹਿਤ ਹੈ, ਤਖਤਿਆਂ ਤੋਂ ਬਗੈਰ ਹੈ, ਕੋਈ ਕੰਧ ਨਹੀਂ ਨਿਕਲੀ ਉਸਰੀ ਹੋਈ ਇਹਦੇ ਵਿੱਚ।
ਵਾਯ ਰੂਪੰ ਅਸਥੰਬਨ ਹੈ,
ਇਹਦੇ ਵਿੱਚ ਵਾਯੂ ਜਿਹੜੇ ਸਵਾਸ ਹੈ ਇਹ ਪੌਣ ਰੂਪ ਦਾ ਥੰਮਾ ਹੈ, ਜਿਹੜਾ ਮੰਦਰ ਪਾਉਣ ਦੇ ਆਸਰੇ ਖੜ੍ਹਨ ਵਾਲਾ ਕਿੰਨਾ ਚਿਰ ਕਾਇਮ ਰਹਿ ਸਕਦਾ ਹੈ, ਇਹੋ ਜਿਹਾ ਜਿਹੜਾ ਨਾਸ਼ਵੰਤ ਸਰੀਰ ਹੈ ਇਹ ਪਾਉਣ ਇਹਦੇ ਵਿੱਚ ਸਵਾਸਾਂ ਰੂਪੀ ਥੰਮਾ ਲਾਇਆ ਹੋਇਆ ਹੈ।
ਗੋਬਿੰਦ
ਇਹਦੇ ਵਿੱਚ ਸੰਬੰਧ ਇਸਤ ਕੀਤਾ ਹੋਇਆ ਸਰੀਰ ਬਣਾਇਆ ਐਸਾ ਮਹਾਰਾਜ ਜੀ ਨੇ।
ਗੋਬਿੰਦ ਨਾਮ ਨਹਿ ਸਿਮਰੰਤ,
ਐਸੇ ਕੱਚੇ ਕੋਟ ਵਿੱਚ ਬੈਠ ਕੇ ਤੇ ਗੋਬਿੰਦ ਪਰਮੇਸ਼ਰ ਦੇ ਜਿਹਦੇ ਵਿੱਚ ਪਾਉਣ ਦਾ ਹੀ ਥੰਮਾ ਲਾਇਆ ਹੋਇਆ, ਪਤਾ ਨਹੀਂ ਕਦੋਂ ਨਿਕਲ ਜਾਣੀ ਹੈ, ਗੋਲਕਾਂ ਦੇ ਅੰਦਰ ਵੀ ਕੋਈ ਪੜਦੇ ਨਹੀਂ, ਹਰ ਵਕਤ ਪਾਉਣ ਵਗਦੀ ਰਹਿੰਦੀ ਹੈ, ਰੋਮ ਕੂਪਾਂ ਥਾਣੀ ਵੀ ਸਾਰੇ ਪਾਉਣ ਨਿਕਲਦੀ ਰਹਿੰਦੀ ਹੈ, ਹੇ ਪੁਰਖਾ ਇਹ ਜੇ ਨਾਸਵੰਤ ਸਰੀਰ ਚ ਬੈਠ ਕੇ ਗੋਬਿੰਦ ਪਰਮੇਸ਼ਰ ਦੇ ਨਾਮ ਦਾ ਨਹੀਂ ਸਿਮਰਨ ਕਰਦਾ ਹੈ ਤੂੰ,
ਅਗਿਆਨੀ ਜਾ ਅਨੰਤ ਆਸਥਰੰ,
ਹੇ ਅਗਿਆਨੀ ਤੂੰ ਇਸ ਦੇਹ ਨੂੰ ਇਸਤ ਸਮਝਦਾ ਹੈ ਕਿ ਸਦਾ ਕਾਇਮ ਰਹੇਗੀ, ਇਹ ਦੇਹ ਕਿੱਥੇ ਕਾਇਮ ਰਹਿਣੀ ਹੈ, ਝੱਟ ਹੀ ਨਾਸ ਹੋ ਜਾਣੀ ਹੈ, ਕਿਸੇ ਦੀ ਹਾਰਟ ਫੇਲ ਹੋ ਜਾਂਦਾ, ਕਿਸੇ ਦੇ ਹਿੜਕੀ ਨਾਲ ਪ੍ਰਾਣ ਚਲੇ ਜਾਂਦੇ ਹੈ, ਕੋਈ ਨਮੂਨੀਏ ਨਾਲ ਅਨੇਕਾਂ ਰੋਗਾਂ ਕਰਕੇ ਇੱਕ ਅਤਿਅੰਤ ਝਾਟੀ ਨਾਸ ਹੋ ਜਾਂਦੀ ਹੈ ਦੇਹ।
ਅਗਿਆਨੀ ਜਾਨੰਤ ਅਸਥਰੰ,
ਫੇਰ ਅਗਿਆਨੀਆਂ ਇਹਨੂੰ ਇਸਤ ਸਮਝਦੇ ਕਿ ਸਦਾ ਕਾਇਮ ਰਹੇਗੀ।
ਦੁਰਲੱਭ ਦੇਹ ਉਧਰਹੰਤ ਸਾਧ ਸਰਨ ਨਾਨਕ,
ਇਸ ਦੁਰਲੱਭ ਕਠਿਨ ਪ੍ਰਾਪਤ ਹੋਈ ਜਿਹੜੀ ਦੇਹ ਹੈ ਮਨੁੱਖਾ ਜਨਮ, ਇਹ ਸਾਧ ਸੰਗਤ ਦੀ ਸ਼ਰਨ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦਾ ਉਧਾਰ ਹੁੰਦਾ ਹੈ, ਉਧਾਰ ਨਾ ਕਰੋ।
ਹਰ 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 ਹਰੇ ਜਪੰਤ,
ਜੋ ਹਰੀ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ, ਜੋ ਹਰੀ ਸਾਰਿਆਂ ਦੇ ਸੰਸਿਆਂ ਨੂੰ ਹਰਨ ਵਾਲਾ ਹੈ, ਜੋ ਹਰੀ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ, ਉਸ ਦੇ ਨਾਮ ਨੂੰ ਮਨ ਕਰਕੇ ਹਰ ਹਰ ਕਰਕੇ ਜਪਦੇ ਹੈ, ਬਾਣੀ ਕਰਕੇ ਹਰ ਹਰ ਜਪਦੇ ਹੈ, ਅਤੇ ਰੋਮ ਰੋਮ ਕਰਕੇ ਹਰ ਨੂੰ ਜਿਹੜੇ ਜਪਦੇ ਹਨ, ਉਹ ਸਾਧ ਸੰਗਤ ਜੀ ਹਰੀ ਜਿਸ ਪਰਮੇਸ਼ੁਰ ਨੇ ਇਹ ਸਾਡੇ ਗਰਭ ਦੇ ਦੁੱਖਾਂ ਨੂੰ ਹਰਿਆ ਹੈ, ਬਾਲਕ ਵਸਤਾ ਦੁੱਖਾਂ ਨੂੰ ਮੇਟਿਆ ਹੈ, ਕਿਸ਼ੋਰ ਵਸਤਾ ਦੁੱਖਾਂ ਨੂੰ ਮੇਟਣ ਵਾਲਾ ਹੈ, ਜੁਆ ਅਵਸਥਾ ਦੇ ਦੁੱਖਾਂ ਨੂੰ ਮੇਟਣ ਵਾਲਾ ਹੈ, ਘਰ ਦੀ ਜਵਾਨੀ ਦੇ ਦੁੱਖਾਂ ਨੂੰ ਮੇਟਣ ਵਾਲਾ ਹੈ, ਬੁਢੇਪੇ ਦੇ ਦੁੱਖਾਂ ਨੂੰ ਮੇਟ ਕੇ ਆਪਦੇ ਸਿਮਰ ਨੂੰ ਚਲਾ ਕੇ ਹਰੇ ਕਰਨ ਵਾਲਾ ਹੈ, ਉਸ ਨੂੰ ਜਿਹੜੇ ਮਨ ਬਾਣੀ ਸਰੀਰ ਕਰਕੇ ਜਪਦੇ ਹਨਗੇ, ਹਰ 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 ਹਰੇ ਜਪੰਤ ਹੇ ਹਰੇ, ਇਸ ਪ੍ਰਕਾਰ ਮਨ ਬਾਣੀ ਸਰੀਰ ਕਰਕੇ ਜੋ ਜਪਦੇ ਹਨ, ਤੂੰ ਜਪਣਾ ਕਰ, ਕਿਉਂ ਛੁਟਕਾਰਾ ਹੋਵੇਗਾ।
ਸੁਭੰਤ ਤੋਯੰ ਅਚੁੱਤ ਗੁਣਗਿਅੰ,
ਹੇ ਜੀਵ ਸੁਭੰਤ ਤੋਯੰ, ਤੇਰੀ ਸੋਭਾ ਅਤਿਅੰਤ ਤਾਂ ਹੋਵੇਗੀ ਜੇ ਤੂੰ ਸੋਭਾ ਦੀ ਭੁੱਖ ਰੱਖਦਾ। ਕੋਈ ਸੋਭਾ ਪਾਉਣ ਵਾਸਤੇ ਕਰੋੜਾਂ ਰੁਪਏ ਖਰਚ ਕੇ ਆਪਦੀਆਂ ਵਡਿਆਈਆਂ ਚਾਹੁੰਦੇ ਹਨ, ਹਜ਼ੂਰ ਕਹਿੰਦੇ ਜੇ ਤੂੰ ਸੋਭਾ ਚਾਹੁੰਦਾ ਹੈ,
ਅਚੁੱਤ ਗੁਣਗਿਅੰ,
ਜੇ ਸੁਭੰਤ ਤੋਯੰ, ਤੇਰੀ ਅਤਿਅੰਤ ਸੋਭਾ ਇਸ ਪ੍ਰਕਾਰ ਹੋਵੇਗੀ।
ਅਚੁੱਤ ਗੁਣਗਿਅੰ,
ਅਚੁੱਤ ਜੋ ਗਿਰਨ ਤੋਂ ਰਹਿਤ ਪਰਮੇਸ਼ੁਰ ਸਦਾ ਚੱਲ ਸਰੂਪ ਹੈ, ਉਹਦੇ ਗੁਣਾਂ ਦਾ ਗਿਆਤਾ ਹੋ, ਉਸ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਣਾ ਕਰ। ਉਹ ਕੈਸੇ ਗੁਣ ਹੈ? ਸੁਭੰ ਤਤਵੰ ਅਚੁੱਤ ਗੁਣਗਿਅੰ, ਸੋਭਾ ਰੂਪ ਹੈ ਸਾਰਿਆਂ ਦੇ ਚ, ਸਵਾਇਮਾਨ ਰੂਪ ਹੈ, ਸਵੈਭੰਗ ਪ੍ਰਕਾਸ਼ ਸਰੂਪ ਹੈ, ਅਤੇ ਤਤ ਵਾਸਤਵ ਸਰੂਪ ਹੈ, ਅਗਿਣ ਸਰੂਪ ਹੈ। ਇਸੇ ਗੁਣਾਂ ਦਾ ਗਿਆਤਾ ਹੋ ਉਸ ਪਰਮੇਸ਼ੁਰ ਦੇ ਸੱਚੇ ਆਨੰਦ ਸਰੂਪ, ਜੋ ਜਿਸਦੇ ਗੁਣ ਹਨ, ਇਹ ਸਰੂਪ ਲੱਖਣ, ਅੰਤਰਸਤੀ ਲੱਖਣ ਆਦਿਕ ਸਾਰੇ ਗੁਣਾਂ ਦਾ ਗਿਆਤਾ ਹੋ। ਸੁਭੰਤ ਤੋਂ ਪਾਠ ਕਰਨਾ, ਤੇਰੀ ਸੋਭਾ ਤਿਅੰਤ ਤਾਂ ਹੋਵੇਗੀ।
ਪੂਰਨੰ ਬਹੁਲੋ ਕਿਰਪਾਲਾ,
ਉਹ ਪੂਰਨ ਹੈ ਪਰਮੇਸ਼ੁਰ ਸਾਰਿਆਂ ਥਾਵਾਂ ਚ, ਬਹੁਲੋ ਕਿਰਪਾਲਾ, ਬਹੁਲੋ ਬਹੁਲਤਾ ਕਰਕੇ ਉਹ ਕਿਰਪਾਲੂ ਹੈ, ਬੇਅੰਤ ਕਿਰਪਾਲਤਾ ਕਰਨ ਵਾਲਾ ਹੈ ਸਾਰਿਆਂ ਦੇ ਤੇ, ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦਬਖਸੰਦ, ਐਸੀ ਬਹੁਲਤਾ ਨਾਲ ਕਿਰਪਾ ਕਰਨ ਵਾਲਾ ਹੈ, ਬਹੁਤ ਲੋਕਾਂ ਦੇ ਤਾਂ ਪਾਲਣਾ ਕਰਨ ਵਾਲਾ ਉਹ ਪਰਮੇਸ਼ੁਰ, ਸਾਰਿਆਂ ਦੇ ਤਾਂ ਪਾਲਣਾ ਕਰਨ ਵਾਲਾ ਹੈ, ਅਤੇ ਉਹ ਕਿਰਪਾਲੂ ਹੈ।
ਗੰਭੀਰੰ ਉੱਚੈ,
ਗੰਭੀਰ ਡੂੰਘਾ ਹੈ, ਪਤਾਲਾਂ ਦਾ ਵੀ ਲੱਖਾਂ ਪਤਾਲਾਂ ਦਾ ਪਤਾਲ ਰੂਪ ਹੈ, ਆਕਾਸ਼ਾਂ ਦਾ ਵੀ ਆਕਾਸ਼ ਰੂਪ ਉੱਚਾ ਹੈ।
ਸਰਬਾ
ਗੰਭੀਰ ਡੂੰਘਿਆਂ ਤੋਂ ਡੂੰਘਾ ਜੋ ਹੈ ਸਾਰੇ ਗੰਭੀਰਤਾ ਵਾਲਾ ਹੈ, ਔਗੁਣ ਕੋਣ ਚਲਾਰ ਦਾ ਗੱਲ ਸੇਤੀ ਲਾਇਕ, ਕਿੱਡੀ ਗੰਭੀਰਤਾ ਵਾਲਾ ਹੈ, ਉੱਚੇ ਬ੍ਰਹਮਾ ਆਦਿ ਕੋਈ ਉਹ ਦਾਂਤ ਨਹੀਂ ਪਾ ਸਕਦੇ, ਉੱਚਾ ਹੈ। ਸਰਵਗ ਸਰਵ ਕਾ ਗਿਆਤਾ ਹੈ, ਘਰ ਘੜ ਕੇ ਅੰਤਰ ਕੀ ਜਾਣਤ,
ਸਰਵਗ ਅਪਾਰਾ,
ਤੇ ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤਾ ਉਹ ਪਰਮੇਸ਼ੁਰ।
ਪ੍ਰਿਤਿਆ ਪ੍ਰਿਯੰ ਵਿਸਰਾਮ ਚਰਨ,
ਜਿਹੜੇ ਭਿਰਤ ਸੇਵਕ ਪਿਆਰ ਕਰਨ ਵਾਲੇ ਹੈ ਵਾਹਿਗੁਰੂ ਦੇ ਨਾਲ, ਉਹਨਾਂ ਭਿਰਤਿਆਂ ਸੇਵਕਾਂ ਦਾ ਪ੍ਰਿਯੰ ਪਿਆਰਾ ਹੈ, ਜਿਹੜੇ ਮਾਇਆ ਦੇ ਗੋਲੇ ਹੈ ਉਹ ਪਿਆਰ ਨਹੀਂ ਕਰਦੇ ਮਾਰਾ ਨਾਲ, ਉਹ ਆਪਰੇ ਰਹਿੰਦੇ ਹਨ, ਸੋ ਸੇਵਕਾਂ ਦਾ ਪਿਆਰਾ ਹੈ, ਸੇਵਕ ਜਿਸ ਵਾਹਿਗੁਰੂ ਨੂੰ ਪਿਆਰੇ ਹਨ।
ਵਿਸਰਾਮ ਚਰਨ,
ਆਪਣੇ ਚਰਨਾਂ ਕਮਲਾਂ ਚ ਬਸਰਾਂਤੀ ਦੇਣ ਵਾਲਾ ਹੈ, ਟਿਕਾ ਦੇਣ ਵਾਲਾ ਹੈ, ਜੰਮਣ ਮਰਨ ਤੋਂ ਰਹਿਤ ਕਰਕੇ ਸੱਚੇ ਪਾਤਸ਼ਾਹ ਬਸਰਾਮ ਦੇਣ ਵਾਲਾ, ਇਸਤਰੀ ਕਰਵਾਉਣ ਵਾਲਾ ਹੈ।
ਅਨਾਥ ਨਾਥੇ
ਅਤੇ
ਨਾਨਕ ਸਰਨ,
ਅਨਾਥਾਂ ਦਾ ਨਾਥ ਹੈ, ਸਰਵ ਕਾ ਸਵਾਮੀ ਹੈ, ਉਸ ਵਾਹਿਗੁਰੂ ਦਾ ਕੋਈ ਸਵਾਮੀ ਨਹੀਂ ਹੈ, ਤੇ ਗਰੀਬਾਂ ਦਾ ਉਹ ਨਾਥ ਹੈ, ਅਨਾਥ ਨਾਥ
ਨਾਨਕ ਸਰਨ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਪਰਮੇਸ਼ੁਰ ਦੀ ਹਰੀ ਲਾਲ ਕ੍ਰਿਸ਼ਨ ਲਾਲ ਸ਼ਰਨ ਲੈਣਾ ਕਰੀਏ।